ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਪੁਨਹ ਮਹੱਲਾ ਪੰਜਵਾ 1362 ਅੰਗ ਤੇ ਚੌਥਾ ਪਾਵਨ ਸਲੋਕ ਬਖਸ਼ਿਸ਼ ਕਰ ਰਹੇ ਹਨ, ਚੌਥੀ ਪੌੜੀ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਜਿਸ ਘਰ ਵਸਿਆ ਕੰਤ ਸਾਬੜ ਭਾਗਣੇ, ਪ੍ਰਤੱਖ ਜਿਸ ਔਰਤ ਦੇ ਘਰ ਵਿੱਚ ਪਤੀ ਆ ਕੇ ਵੱਸਦਾ ਹੈ, ਸਾ ਤੋਂ ਭਾਵ ਉਹ ਔਰਤ ਵੱਡਿਆਂ ਭਾਗਾਂ ਵਾਲੀ ਹੁੰਦੀ ਹੈ। ਇਸ ਬਣਿਆ ਹੱਬ ਸ਼ਿੰਗਾਰ ਸਾਈ ਸੁਹਾਗਣੇ, ਉਸ ਦਾ ਕੀਤਾ ਹੋਇਆ ਸ਼ਿੰਗਾਰ ਵੀ ਹੱਬ ਤੋਂ ਭਾਵ ਸਾਰਾ ਹੀ ਸਫਲਾ ਬਣਿਆ ਹੈ, ਅਤੇ ਸਾਈ ਤੋਂ ਭਾਵ ਉਹੀ ਇਸਤਰੀ ਸੁਹਾਗਣ ਹੋਈ ਹੈ। ਅੰਤਰੀ ਭਾਵ ਇਹ ਹੈ ਵੀ ਜਿਸ ਘਰ ਵਸਿਆ ਕੰਤ ਸਾਵੜ ਭਾਗਣੇ, ਜਿਸ ਜਗਿਆਸੂ ਦੇ ਅੰਤਕਰਨ ਰੂਪ ਘਰ ਦੇ ਵਿੱਚ ਕੰਤ ਪਤੀ ਪਰਮੇਸ਼ੁਰ ਆ ਕੇ ਵਸਿਆ, ਭਾਵ ਉੱਥੇ ਪ੍ਰਗਟ ਹੋਇਆ, ਉਹੀ ਜਗਿਆਸੂ ਰੂਪ ਇਸਤਰੀ ਵਟਭਾਗਣ ਹੋਈ ਹੈ। ਇਸ ਬਣਿਆ ਹੱਬ ਸ਼ਿੰਗਾਰ ਸਾਈ ਸੁਹਾਗਣੇ, ਉਹਦਾ ਜਪ ਤਪ ਰੂਪ ਸ਼ਿੰਗਾਰ ਵੀ ਕੀਤਾ ਹੋਇਆ, ਹੱਬ ਭਾਵ ਹੈ ਸਾਰਾ ਸਾਰਾ ਸਫਲਾ ਬਣਿਆ, ਅਤੇ ਉਹੀ ਜਗਿਆਸੂ ਰੂਪ ਇਸਤਰੀ ਸੁਹਾਗਣ ਹੋਈ ਹੈ। ਆਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈ ਆ, ਸੋ ਜਿਹਨੂੰ ਪਤੀ ਦੀ ਪ੍ਰਾਪਤੀ ਹੁੰਦੀ ਹੈ ਉਹ ਇਉਂ ਆਖਣ ਲੱਗ ਪੈਂਦੀ ਹੈ ਕਿ ਹੁਣ ਹਾਂ ਤੋਂ ਭਾਵ ਮੈਂ ਅਚਿੰਤ ਹੁੰਦਾ ਬੇਫਿਕਰ ਹੋ ਕੇ ਪ੍ਰਤੱਖ ਨੀਂਦ ਵੀ ਸੌਂਦੀ ਹਾਂ ਅਤੇ ਸ਼ਾਂਤੀ ਰੂਪੀ ਨੀਂਦ ਵੀ ਸੌਂਦੀ ਹਾਂ, ਕਿਉਂਕਿ ਅੰਦਰ ਸ਼ਾਂਤ ਹੋਣ ਕਰਕੇ ਹੀ ਨੀਂਦ ਆਉਂਦੀ ਹੈ, ਅੰਦਰੋਂ ਸ਼ਾਂਤੀ ਨਹੀਂ ਹੈ ਅਤੇ ਨੀਂਦ ਵੀ ਨਹੀਂ ਆਉਂਦੀ। ਅਥਵਾ ਨਿਰਵਿਕਲਪ ਸਮਾਧੀ ਰੂਪ ਨਿੰਦਰਾ 'ਚ ਮੈਂ ਨਿਸ਼ਚਿੰਤ ਹੋ ਕੇ ਸੁੱਤੀ ਹਾਂ, ਹੁਣ ਮੇਰੇ ਮਨ ਦੀਆਂ ਜਿੰਨੀਆਂ ਵੀ ਆਸਾਂ ਸੀ ਉਹ ਪੁਰਾਈਆ ਹੋ ਗਈਆਂ, ਪੂਰਨ ਹੋ ਗਈਆਂ ਨੇ। ਹਰਿਆ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆ। ਇਹ ਹਰਿਆ ਇਹ ਨਿਯਮ ਹੈ ਕਿ ਜਿਸ ਵੇਲੇ ਔਰਤ ਦੇ ਘਰ ਵਿੱਚ ਆਪਣਾ ਪਤੀ ਆ ਗਿਆ ਤਾਂ ਇਸਤਰੀ ਆਖਦੀ ਹੈ ਕਿ ਮੈਂ ਅੱਜ ਸਭ ਕੁਛ ਪਾ ਲਿਆ। ਜੇ ਤੂੰ ਵੱਤੈ ਅੰਗਣੇ ਹੱਬ ਧਰਤ ਸੁਭਾਵੀ ਹੋਏ, ਇੱਕ ਸਕੰਤ ਹੈ ਬਾਹਰੀ ਮੈਂਡੀ ਬਾਤ ਨਾ ਪੁੱਛੈ ਕੋਏ। ਸੋ ਇਸੇ ਪ੍ਰਕਾਰ ਜਦ ਵਾਹਿਗੁਰੂ ਆ ਕੇ ਪ੍ਰਕਾਸ਼ਮਾਨ ਹੋ ਜਾਵੇ, ਸਾਖਿਆਤਕਾਰ ਸਾਹਮਣੇ ਇਹਨਾਂ ਅੱਖਾਂ ਨਾਲ ਦਰਸ਼ਨ ਹੋਣ ਲੱਗ ਜਾਣ, ਉਸ ਗੁਰਮੁਖ ਲਈ ਉਹ ਪ੍ਰਭੂ ਹੀ ਸਭ ਕੁਝ ਹੈ, ਕਿਉਂਕਿ ਗੁਰਮੁਖ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਚਾਹੁੰਦੇ ਹੀ ਨਹੀਂ। ਸੋ ਇਸ ਪ੍ਰਕਾਰ ਗਦਾਏ ਕੂਏ ਤੁਰਾ ਮਹਿਲ ਬਾਦਸ਼ਾਹੀ ਨੇਸਤ, ਹਵਾਏ ਸਲਤਨਤੋ ਜੋ ਕਿ ਕਸ ਕੁਲਾਹੀ ਨੇਸਤ। ਭਾਈ ਨੰਦ ਲਾਲ ਜੀ ਫਰਮਾਉਂਦੇ ਹਨ, ਰਾਜ ਤਾਜ ਦੀ ਲੋੜ ਨਹੀਂ ਤੇਰੇ ਕੂਚੇ ਦੇ ਭਿਖਾਰੀਆਂ ਨੂੰ, ਤਖ਼ਤ ਬਖ਼ਤ ਵੱਲ ਮੂਲ ਨਾ ਵੇਖੇ ਕੀ ਕਰਸੀ ਦੁਨੀਆਂਦਾਰੀਆਂ ਨੂੰ, ਦਰਵਾਜ਼ੇ ਤੇਰੇ ਦੇ ਮੰਗ ਤੇ ਲੋੜ ਨਾ ਰੱਖਦੇ ਸ਼ਾਹੀ ਦੀ, ਨਾ ਉਹ ਤਖ਼ਤ ਜੜਾਊ ਲੋਚਨ ਤਾਜ ਨਾ ਟੋਪੀ ਪਾਈ ਦੀ। ਅੱਗਿਓਂ ਹਰਿਆਂ ਕਹਿਣ ਲੱਗੀ ਜਗਿਆਸੂ ਰੂਪ ਸਖੀ ਕਹਿੰਦੀ ਹੈ, ਜਿਸ ਪ੍ਰਕਾਰ 1362 ਅੰਗ ਦੇ ਉੱਤੇ ਫਰਮਾਉਂਦੇ ਹਨ, ਆਸਾ ਇਤੀ ਆਸਕ ਆਸ ਪੁਰਾਈ ਹੈ। ਸੋ ਹੇ ਪ੍ਰਭੂ, ਮੈਂ ਆਸਾ ਵਾਲੀ ਨੂੰ ਇੰਨੀ ਆਸਾ ਲੱਗ ਰਹੀ ਹੈ ਕਿ ਜੋ ਮੂੰਹ ਨਾਲ ਕੁਝ ਆਖੀ ਨਹੀਂ ਜਾਂਦੀ, ਆਪ ਕਿਰਪਾ ਕਰਕੇ ਇਹ ਜੋ ਮੇਰੇ ਦਿਲ ਦੀ ਆਸ ਹੈ ਉਹਨੂੰ ਪੂਰਨ ਕਰ ਦੇ। ਮੈਂ ਆਸਕ ਨੂੰ ਇੰਨੀ ਆਸਾ ਲੱਗ ਰਹੀ ਜੋ ਕਹੀ ਨਹੀਂ ਜਾਂਦੀ, ਆਪ ਕਿਰਪਾ ਕਰਕੇ ਮੇਰੀ ਆਸਾ ਪੂਰਨ ਕਰ ਦਿਓ। ਸੋ ਇਹ ਦੋਨੋਂ ਹੀ ਪਾਠ ਨੇ, ਆਸਕ ਪਾਠ ਦਮਦਮੀ ਟਕਸਾਲ ਦਾ ਅਤੇ ਇਹ ਆਸ ਪੁਰਾਈ ਹੈ, ਇਹ ਛੋਟੇ ਪਰਿਆਵਾਂ ਦੇ ਵਿੱਚ ਵੀ ਆਉਂਦਾ, ਗੋਬਿੰਦ ਦਾਸ ਦੇ ਪਰਿਆ ਜਿਹੜੇ ਕਹੇ ਜਾਂਦੇ ਨੇ, ਮਹਾਂਪੁਰਖ ਵੀ ਇਹੀ ਕਰਾਉਂਦੇ ਸੀ। ਸੱਤੋ ਕੀ ਗਲੀ ਵਾਲੇ ਮਹਾਂਪੁਰਖ ਦੇ ਟੀਕੇ ਵਿੱਚ ਆਸ ਕੇ ਪਾਠ ਹੈ, ਪਰ ਅਰਥ ਦੋਨਾਂ ਦੇ ਥੋੜ੍ਹਾ ਥੋੜ੍ਹਾ ਹੀ ਇੱਕੋ ਹੀ ਨਿਸ਼ਾਨਾ ਹੁੰਦਾ, ਥੋੜ੍ਹਾ ਜਿਹਾ ਥੋੜ੍ਹੀ ਹੋਂਦ ਵੀ ਵੱਖਰੀ ਹੋ ਜਾਂਦੀ ਹੈ ਇਹਦੇ ਨਾਲ। ਅਤੇ ਦੂਸਰਾ, ਜੋ ਚੀਜ਼ ਇੱਕ ਨਿਸ਼ਾਨੇ ਦੀ ਹੋਵੇ ਉਹਨੂੰ ਆਪਾਂ ਦੋਨਾਂ ਨੂੰ ਪ੍ਰਵਾਨ ਕਰਦੇ ਹਾਂ, ਕਿਉਂਕਿ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਹੋਣਾਂ ਨੇ ਅਰਥ ਕਰਾਏ ਨੇ, ਇਸ ਕਰਕੇ ਦੋਨਾਂ ਵਿਦਵਾਨਾਂ ਦਾ ਉੱਚਾ ਸਤਿਕਾਰ ਹੈ। ਦੋਨੋਂ ਬ੍ਰਹਮ ਗਿਆਨੀ ਹਨ, ਅੱਗੇ ਸਾਰੇ ਮਹਾਂਪੁਰਖ ਉੱਚ ਕੋਟੀ ਦੇ ਹੋਏ ਬ੍ਰਹਮ ਗਿਆਨੀ, ਇੱਕੋ ਹੀ ਚੀਜ਼ ਹੈ, ਇੱਕੋ ਹੀ ਟਕਸਾਲ ਹੈ, ਇਸ ਤਰ੍ਹਾਂ ਕਰਨ ਦੇ ਨਾਲ ਕੋਈ ਵਿਤਕਰਾ ਵਾਲੀ ਗੱਲ ਨਹੀਂ ਹੈ। ਸਿਰਫ ਇੰਨਾ ਹੁੰਦਾ ਕਿ ਆਪੋ ਆਪਣੀ ਸੋਝੀ ਹੈ, ਬੂਝ ਹੈ, ਚੰਗੀ ਗੱਲ ਹੈ, ਜਿੰਨੇ ਜ਼ਿਆਦਾ ਵਧੀਆ ਅਰਥ ਹੋਣ ਹੋਰ ਜ਼ਿਆਦਾ ਕਰਨ ਉਹ ਜ਼ਿਆਦਾ ਵਧੀਆ, ਗੋਝ ਭੇਦ ਪਤਾ ਲੱਗਦੇ ਨੇ। ਸੋ ਇਹ ਬਚਨ ਸੁਣ ਕੇ ਹੁਣ ਗਰੀਬ ਨਿਵਾਜ ਕਥਨ ਕਰਦੇ ਨੇ, ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈਐ। ਇਹ ਹਰਿਆਂ ਜਿਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਿਆਲੂ ਹੋਣ ਤਾਂ ਵਾਹਿਗੁਰੂ ਦਾ ਪੂਰਾ ਨਾਮ ਗਿਆਨ ਪਾਈਦਾ। ਇਸ ਵਾਸਤੇ ਗੁਰਾਂ ਦੇ ਦਰਬਾਰ ਅੱਗੇ ਖਲੋ ਕੇ ਇਸ ਤਰ੍ਹਾਂ ਬੇਨਤੀਆਂ ਕਰੋ, ਮੈਂ ਤਾਨੇ ਅਵਗੁਣ ਬਹੁਤ ਕੇ ਅਵਗੁਣ ਛਾਇਆ। ਇਹ ਗਰੀਬ ਨਿਵਾਜ ਸਤਿਗੁਰੂ, ਮੇਰੇ ਤਨ ਭਾਵ ਸਰੀਰ ਵਿੱਚ ਔਗੁਣ ਬਹੁਤ ਸਾਰੇ ਆ, ਇੰਨੇ ਔਗੁਣ ਹਨ ਕਿ ਜੋ ਮਾਨੋ ਔਗੁਣਾਂ ਦਾ ਹੀ ਮੇਰਾ ਸਾਰਾ ਸਰੀਰ ਛਾਇਆ ਬਣਿਆ ਹੋਇਆ। ਜਿਵੇਂ ਮਹਾਰਾਜ ਚੌਥੇ ਪਾਤਸ਼ਾਹ ਦੇ ਸਪਈਆਂ 'ਚ ਆਉਂਦਾ, ਹਮ ਔਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾੜ ਬੇਖਾ ਬੇਖਾ। ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ। ਹਰਿ ਹਾਂ ਸਤਿਗੁਰ ਭਏ ਦਇਆਲ ਤਾਂ ਮਨ ਠਹਿਰਾਇਆ। ਇਸ ਪ੍ਰਕਾਰ ਫਰਮਾਉਂਦੇ ਹਨ ਮਹਾਰਾਜ ਇਹ ਹਰਿ ਹਾਂ। ਇਸ ਪ੍ਰਕਾਰ ਬੇਨਤੀ ਕਰਨ ਨਾਲ ਜਦੋਂ ਸਤਿਗੁਰੂ ਜੀ ਕਿਰਪਾਲੂ ਭਏ ਹੋ ਜਾਣ, ਆਏ ਚੰਚਲ ਮਨ ਠਹਿਰਾਇਆ ਇਸਤਦੀ ਚਾਹੁੰਦਾ ਟਿਕਦਾ, ਸਰੀਰ ਰੂਪੀ ਥਾਂ 'ਚ ਆ ਕੇ ਇਸਤਤ ਹੋ ਜਾਂਦਾ। ਕਹੁ ਨਾਨਕ ਬੇਅੰਤ ਬੇਅੰਤ ਤੇ ਆਇਆ। ਮਹਾਰਾਜ ਫਰਮਾਉਂਦੇ ਜਿਸ ਵੇਲੇ ਬੇਅੰਤ ਵਾਹਿਗੁਰੂ ਨੂੰ ਬੇਅੰਤ ਵਾਰ ਧਿਆਉਣਾ ਕੀਤਾ, ਉਸ ਪ੍ਰਭੂ ਨੂੰ ਬੇਅੰਤ ਬੇਅੰਤ ਕਰਕੇ ਧਿਆਇਆ। ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਇਸ ਦੁੱਤਰ ਭਾਵ ਕਠਿਨ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕੀਤਾ। ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ, ਜਾਂ ਜਿਸ ਵੇਲੇ ਪੂਰਾ ਨਾਮ ਗਿਆਨ ਗੁਰੂ ਪਾਸੋਂ ਪਾਇਆ, ਉਸੇ ਵੇਲੇ ਆਵਾ ਗਾਉਣ ਜਿਹੜਾ ਸੀ, ਆਉਣਾ ਜਾਣਾ ਜੰਮਣਾ ਮਰਨਾ ਸਾਰਾ ਹੀ ਮਿਟ ਗਿਆ। ਹਰਿ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ। ਹੇ ਹਰਿ ਹਾਂ, ਹਰਿ ਕਾ ਨਾਮ ਅੰਮ੍ਰਿਤ ਅਸਾਂ ਨੇ ਸਤਿਗੁਰਾਂ ਪਾਸੋਂ ਪਾਇਆ। ਜੇਕਰ ਤੈਨੂੰ ਵੀ ਨਾਮ ਅੰਮ੍ਰਿਤ ਦੀ ਇੱਛਾ ਹੈ ਤਾਂ ਤੂੰ ਵੀ ਸਤਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ। ਮਿਟਿਆ ਵਾ ਗਾਉਣ ਜਾਂ ਪੂਰਾ ਪਾਇਆ, ਹਰਿ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ। ਮਹਾਰਾਜ ਕਹਿੰਦੇ ਹੇ ਹਰਿ ਹਾਂ, ਜਾਂ ਜਿਸ ਵੇਲੇ ਸਤਿਗੁਰਾਂ ਪਾਸੋਂ ਹਰੀ ਦਾ ਨਾਮ ਅੰਮ੍ਰਿਤ ਪਾਇਆ ਤਾਂ ਪੂਰਾ ਵਾਹਿਗੁਰੂ ਪਾਇਆ, ਜਾਂ ਪੂਰਾ ਵਾਹਿਗੁਰੂ ਪਾਇਆ ਤਾਂ ਆਵਾ ਗਾਉਣ ਜੰਮਣਾ ਮਰਨਾ ਮਿਟ ਗਿਆ। ਹਰੀ ਨਾਮ ਅੰਮ੍ਰਿਤ ਕਿਸੇ ਤਰੀਕੇ ਨਾਲ ਹੀ ਦਿੱਤਾ ਜਾਂਦਾ। ਨਾਮ ਅੰਮ੍ਰਿਤ ਸੋ ਚਰਨ ਪਾਹੁਲ ਦੇ ਕੇ ਅਤੇ ਹੁਣ ਖੰਡੇ ਬਾਟ ਦੇ ਅੰਮ੍ਰਿਤ ਰਾਹੀਂ ਛਕਾ ਕੇ ਫਿਰ ਬਖਸ਼ਿਸ਼ ਕਰਦੇ ਹਨ ਮਹਾਰਾਜ। ਮੇਰਾ ਹਾਥ ਪਦਮ ਆਂਗਨ ਸੁੱਖ ਬਸਨਾ। ਸੋ ਆਂਗਨ ਆਂਗਨ ਨਹੀਂ ਕਰਨਾ, ਆਂਗਨ ਪਾਠ ਹੈ ਬਿੰਦੀ ਲਾ ਕੇ। ਜਿਸ ਪਰਮੇਸ਼ਰ ਦੇ ਹੱਥ ਵਿੱਚ ਸੰਖ ਚੱਕਰ ਗਦਾ ਪਦਮ ਫੜੇ ਹੋਏ ਹਨ, ਐਸੇ ਭਗਵਾਨ ਦਾ ਧਿਆਨ ਜਿਸ ਵੇਲੇ ਗੁਰਾਂ ਦੀ ਕਿਰਪਾ ਨਾਲ ਮੇਰੇ ਹਿਰਦੇ ਰੂਪ ਆਂਗਨ ਹੁੰਦਾ ਵਿਹੜੇ ਵਿੱਚ ਬਸਨਾ ਵਸਿਆ ਤਾਂ ਬਹੁਤ ਸਾਰੇ ਸੁੱਖ ਪ੍ਰਾਪਤ ਹੋਏ। ਜਿਸ ਵੇਲੇ ਮੇਰੇ ਮਨ ਰੂਪ ਹੱਥ ਵਿੱਚ ਪ੍ਰੇਮ ਰੂਪ ਪਦਮ ਕਮਲ ਫੁੱਲ ਪ੍ਰਾਪਤ ਹੋਇਆ, ਉਸ ਵੇਲੇ ਮੇਰੇ ਹਿਰਦੇ ਰੂਪ ਆਂਗਨ ਵਿਹੜੇ ਵਿੱਚ ਸੁੱਖਾਂ ਦੀ ਵਾਸਨਾ ਖੁਸ਼ਬੂ ਆ ਗਈ। ਜਿਸ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਦਾ ਚਿੰਨ੍ਹ ਹਾਥ ਤੋਂ ਪਾਵ ਹੈ, ਉਸ ਸ੍ਰੀ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਜਿਸ ਵੇਲੇ ਮੇਰੇ ਹਿਰਦੇ ਰੂਪ ਵਿਹੜੇ 'ਚ ਵਸਿਆ, ਆਤਮ ਸੁੱਖ ਪ੍ਰਾਪਤ ਹੋਇਆ। ਜਿਵੇਂ ਦੁਰਗਾਦਾਸ ਪੰਡਿਤ ਨੇ ਮਹਾਰਾਜ ਦੇ ਚਰਨਾਂ 'ਚ ਪਦਮ ਦੇਖ ਕੇ ਕਿਹਾ ਸੀ, ਤੁਸੀਂ ਤਾਂ ਬਹੁਤ ਉੱਚੇ ਹੋ। ਮਹਾਰਾਜ ਕਹਿਣ ਲੱਗੇ, ਮੰਗ ਜੋ ਮੰਗਦਾ। ਕਹਿੰਦੇ, ਨਹੀਂ, ਜਦੋਂ ਬੈਠੋਗੇ ਆਪਣੇ ਗੱਦੀ ਦੇ ਉੱਤੇ ਉਦੋਂ ਮੰਗੂੰਗਾ। ਫਿਰ ਮੰਗਣ ਆਇਆ ਸੀ। ਸੁੱਖ ਸਰੂਪ ਜੋ ਬ੍ਰਹਮ ਹੈ, ਪਦਮ ਤੋਂ ਭਾਵ ਕੌਲ ਫੁੱਲ ਦੀ ਤਾਂ ਉਹ ਨਿਰਲੇਪ ਹੈ। ਉਹ ਬ੍ਰਹਮ ਜਦ ਮੇਰੇ ਹਿਰਦੇ ਰੂਪ ਵਿਹੜੇ ਵਿੱਚ ਸਾਖਿਆਤਕਾਰ ਹੋਇਆ ਤਾਂ ਪਦਾਰਥਾਂ ਦੀਆਂ ਸਾਰੀਆਂ ਵਾਸ਼ਨਾਵਾਂ ਨੂੰ ਹਾਥ ਹੁੰਦਾ ਹੱਥ 'ਚ ਕਰ ਲਿਆ, ਅਧੀਨ ਕਰ ਲਿਆ। ਸਖੀ ਮੇਰ ਮੋਰੈ ਕੰਠ ਰਤਨ ਪੇਖ ਦੁੱਖ ਨਾਸਨਾ। ਸਖੀ ਮੋਰੈ ਕੰਠ ਰਤਨ ਪੇਖ ਦੁੱਖ ਨਾਸਨਾ। ਇਹ ਸਖੀ, ਜਿਸ ਵੇਲੇ ਮੇਰੇ ਕੰਠ ਭਾਵ ਹਿਰਦੇ ਵਿੱਚ ਰਤਨ ਰਤਨ ਵਾਂਗ ਮੂਲਕ ਪਰਮਾਤਮਾ ਮਿਲਿਆ ਤਾਂ ਉਸ ਪਰਮਾਤਮਾ ਦਾ ਦਰਸ਼ਨ ਦੇਖ ਕੇ ਮੇਰੇ ਦੁੱਖਾਂ ਦਾ ਸਮੂਹ ਜਿਹੜਾ ਸੀ ਸਾਰਾ ਹੀ ਨਾਸ਼ ਹੋ ਗਿਆ। ਬਾਸੋਂ ਸੰਗ ਗੋਪਾਲ ਸਗਲ ਸੁੱਖ ਰਾਸ ਹਰ। ਹੁਣ ਤਾਂ ਉਸ ਗੋਪਾਲ ਦੇ ਨਾਲ ਬਾਸੋਂ ਵੱਸਦੇ ਹਾਂ ਜੋ ਹਰੀ ਸਾਰੇ ਸੁੱਖਾਂ ਦੀ ਰਾਸ ਪਾਪ ਖਾਨ ਹੈ। ਹਰਿ ਹਾਂ ਰਿੱਧ ਸਿੱਧ ਨਵਨਿਧ ਬਸ ਹੈ ਜਿਸ ਸਦਾ ਕਰ। ਇਹ ਹਰਿ ਹਾਂ ਜਿਸ ਹਰੀ ਦੇ ਕਰ ਹੁੰਦਾ ਹੱਥਾਂ ਵਿੱਚ ਹਮੇਸ਼ਾ ਰਿੱਧੀਆਂ ਸਿੱਧੀਆਂ ਅਤੇ ਨੌਨਿਧੀਆਂ ਵੱਸਦੀਆਂ ਹਨ ਤਾਂ ਕਿ ਭਗਤਾਂ ਨੂੰ ਦੇਣ ਲੱਗੀਆਂ ਦੇਰ ਨਾ ਲੱਗੇ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਾਰ ਤਾਲ ਧਰਿਆ। ਮਹਾਰਾਜ ਹੁਣ ਜੀਵ ਦੀ ਜਿਹੜੀ ਪਰਮਾਤਾਈ ਹੈ, ਗਾਫਲਤਾਈ ਹੈ, ਮੂਰਖਤਾਈ ਹੈ, ਇਹਦਾ ਫਲ ਦੱਸਦੇ ਨੇ। ਕਈ ਲੋਕ ਐਸੀਆਂ ਗਲਤੀਆਂ ਜਿਹੜੀਆਂ ਕਰਦੇ ਨੇ ਪਰ ਤ੍ਰੈ ਰਾਵਣ ਜਾਹੇ ਸੇਈ ਤਾ ਲਾਜੀ ਹੈ। ਜਿਹੜੇ ਪੁਰਸ਼ ਵਾਹਿਗੁਰੂ ਦਾ ਚਿੰਤਨ ਕਰਨਾ ਭੁਲਾ ਕੇ ਪਾਰ ਤ੍ਰੈ ਪਰਾਈਆਂ ਔਰਤਾਂ ਨਾਲ ਜਾ ਕੇ ਵਿਸ਼ੇ ਭੋਗ ਰਾਵਣ ਪਾਪ ਭੋਗਣਾ ਕਰਦੇ ਆ, ਸੋ ਜੋ ਇਸਤਰੀਆਂ ਪਰ ਪੁਰਸ਼ਾਂ ਨਾਲ ਵਿਸ਼ੇ ਭੋਗ ਕਰਨ ਜਾਂਦੀਆਂ ਹਨ ਸੇਈ, ਉਹ ਤਾਂ ਲੋਕ ਪ੍ਰਲੋਕ 'ਚ ਬਹੁਤ ਹੀ ਲਾਜੀ ਆ ਲੱਜਿਆਵਾਨ ਹੁੰਦੀਆਂ ਜਾ ਕੇ। ਉੱਥੇ ਸਾਹਮਣੇ ਜੋ ਧਰਮ ਰਾਜਾ ਸਭ ਕੁਝ ਦਿਖਾ ਦਿੰਦਾ, ਸਾਰੇ ਸੀਨ ਦਿਖਾ ਦਿੰਦਾ, ਉਹ ਵੀ ਆਹ ਤੇਰਾ ਪੁੱਠਾ ਕੰਮ ਹੋ ਰਿਹਾ ਦੇਖ, ਫਿਰ ਮੈਂ ਨਹੀਂ ਤੈਨੂੰ ਕਹਿੰਦਾ ਤੂੰ ਗਲਤੀ ਕੀਤੀ ਹੈ। ਇਸ ਪ੍ਰਕਾਰ ਜੋ ਸਹੀ ਤਾ ਲਾਜੀ ਹੈ ਇਕੱਠਾ ਪਾਠ ਹੈ, ਤਾ ਲਾਜੀ ਹੈ ਭਾਵ ਤਲੇ ਜਾਂਦੇ ਨੇ ਇੱਥੇ, ਅਤੇ ਤਾ ਲਾਜੀ ਹੈ ਫਰੀਦਕੋਟ ਦੇ ਟੀਕੇ 'ਚ ਤਾ ਲਾਜੀ ਹੈ ਕੀਤਾ ਹੋਇਆ ਪਾਠ, ਫਿਰ ਉਹ ਵਿਸ਼ੇਸ਼ ਕਰਕੇ ਉੱਥੇ ਲੱਜਿਆਵਾਨ ਹੁੰਦੀਆਂ ਨੇ, ਤਲੀਆਂ ਜਾਂਦੀਆਂ, ਤੇਲ ਦੇ ਤੱਤੇ ਕੜਾਹਾਂ 'ਚ ਪਾਇਆ ਜਾਂਦਾ। ਪਰਾਈ ਇਸਤਰੀ ਜੋ ਮਾਇਆ, ਕਿਉਂਕਿ ਮਾਇਆ ਬ੍ਰਹਮ ਦੀ ਹੈ, ਇਸ ਜੀਵ ਦੀ ਨਹੀਂ, ਪਰ ਇਹ ਜੀਵ ਧੱਕੇ ਨਾਲ ਹੀ ਆਪਣੀ ਮੰਨੀ ਬੈਠਾ, ਇਸ ਕਰਕੇ ਇਹ ਭਾਵ ਕਿ ਜੋ ਪੁਰਸ਼ ਮਾਇਆ ਰੂਪ ਪਰਾਈ ਇਸਤਰੀ ਨੂੰ ਭੋਗਣ ਜਾਂਦੇ ਆ, ਭਾਵ ਮਾਇਆ ਵਿੱਚ ਆਪਣੀ ਹੰਗਤਾ ਕਰਦੇ ਹਨ, ਉਹ ਜੀਵ ਵੀ ਤਾ ਲਾਜੀ ਹੈ ਤਲੇ, ਭਾਵ ਨਰਕਾਂ ਜਾਂਦੇ ਨੇ। ਇੱਥੇ ਤੀਸਰਾ ਅਰਥ ਹੈ ਇਹ ਤਲੇ, ਤਾ ਲਾਜੀ ਹੈ ਤਲੇ, ਭਾਵ ਅਰਥ ਹੁੰਦਾ ਤਲੇ ਥੱਲੇ ਕਿੱਥੇ ਜਾਂਦੇ, ਨਰਕਾਂ ਵਿੱਚ, ਅਥਵਾ ਤਲੇ ਜਾਂਦੇ ਹਨ ਤੇਲ ਦੇ ਤੱਤੇ ਕੜਾਹੇ ਪਾ ਕੇ। ਸੋ ਜੋ ਪੁਰਸ਼ ਜਾ ਕੇ ਪਰ ਇਸਤਰੀਆਂ ਨਾਲ ਵਿਭਚਾਰ ਕਰਦੇ ਹਨ, ਉਹ ਮਨੁੱਖ ਨਰਕਾਂ ਦੇ ਕੜਾਹੇ ਵਿੱਚ ਤੱਤੇ ਤੇਲ 'ਚ ਤਾ ਲਾਜੀ ਹੈ ਤਲੇ ਜਾਂਦੇ ਅਤੇ ਚੌਲਾਂ ਵਾਂਗੂ ਉਬਾਲੇ ਜਾਂਦੇ ਨੇ। ਮਹਾਰਾਜ ਨੇ ਜਿਵੇਂ ਕਥਨ ਕੀਤਾ, ਦਸਵੇਂ ਪਾਤਸ਼ਾਹ ਨੇ ਸਾਲ ਗ੍ਰਾਮ ਪਰਮੇਸ਼ਰ ਇਹੀ ਗਤ ਤੇ ਭਏ, ਦਸ ਰਾਵਣ ਕੇ ਸੀ ਇਹੀ ਬਾਤਨ ਗਏ, ਸਹਸ ਭਗਨ ਬਸ ਵਿਆਹੀ ਤੇ ਪਾਇਓ, ਹੋ ਇਨ ਬਾਤਨ ਤੇ ਮਦਨ ਅਨੰਗ ਕਹਾਇਓ। ਇਨ ਬਾਤਨ ਤੇ ਚੰਦਰ ਕਲੰਕਿਤ ਤਨ ਭਏ, ਸੁੰਭ ਅਸੁੰਭ ਸੁਰਿੰਦਰ ਸਾਧਨ ਜਮ ਕੇ ਗਏ, ਇਹੀ ਕਾਜ ਕ੍ਰੀਚਕ ਕ੍ਰੀਚਕਨ ਖਪਾਇਓ, ਹੋ ਧਰਮਰਾਟ ਦਾਸੀ ਸੁਤ ਬਿਦਰ ਕਹਾਇਓ। ਇਹ ਦਸਮ ਗ੍ਰੰਥ ਦੇ ਚਰਿੱਤਰ 201 ਦੇ ਵਿੱਚ 1096 ਅੰਗ 'ਤੇ ਮਹਾਰਾਜ ਨੇ ਲਿਖਿਆ ਬਚਨ। ਇਹ ਨਹੀਂ ਕਿ ਨਿਰਾਪੁਰਾ ਉਹ ਐਨ ਜਿਹੜੇ ਲੋਕਾਂ ਨੇ ਬਾਹਰਲੀਆਂ, ਉਹਨਾਂ ਨੇ ਕੀ ਕੀਤਾ, ਖਾਸ ਖਾਸ ਚੀਜ਼ਾਂ ਵਿੱਚੋਂ ਜਿਹੜੀਆਂ ਪੰਕਤੀਆਂ ਕੱਢ ਕੇ ਸ਼ੋਅ ਕਰਤੀਆਂ ਲੋਕਾਂ 'ਚ, ਉੱਥੇ ਜੀ ਐਂ ਲਿਖਿਆ, ਉੱਥੇ ਆਹ ਲਿਖਿਆ ਤਾਂ ਹੁਣ ਵੀ ਇਹਨਾਂ ਕੰਮਾਂ ਦੇ ਨਾਲ ਵਿਸ਼ਨੂੰ ਦੀ ਇਹ ਹਾਲਤ ਹੋਈ, ਰਾਵਣ ਦੀ ਇਹ ਹਾਲਤ ਹੋਈ, ਇੰਦਰ ਦੀ ਇਹ ਹਾਲਤ ਹੋਈ, ਚੰਦਰਮਾ ਕਲੰਕਿਤ ਹੋਇਆ, ਅਤੇ ਕਾਮਦੇਵ ਨੂੰ ਵੀ ਭਸਮ ਕਰਤਾ ਸ਼ਿਵਜੀ ਨੇ, ਸੁੰਭ ਅਸੁੰਭ ਵੀ ਮਾਰੇ ਗਏ, ਕ੍ਰੀਚਕ ਵੀ ਮਾਰਿਆ ਗਿਆ, ਉਹਨੇ ਦ੍ਰੌਪਦੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਸੋ ਇਸ ਪ੍ਰਕਾਰ ਮਹਾਰਾਜ ਨੇ ਸਿੱਖਿਆ ਵੀ ਦਿੱਤੀ ਹੈ ਵੀ ਇਹ ਕੰਮਾਂ ਦਾ ਬਹੁਤ ਮਾੜਾ ਕਰਮ ਹੁੰਦਾ, ਇਹ ਨੁਕਸਾਨ ਬਹੁਤ ਕਰਦੇ ਨੇ। ਜਿਵੇਂ ਆਨੰਦ ਸਰੋਵਰ ਗ੍ਰੰਥ 'ਚ ਲਿਖਿਆ, ਨਾਰੀ ਕੀ ਸੀਵੀ ਪਤਾਈ ਜਤ ਸਤ ਕਰੇ ਹੱਥ, ਸਭ ਸਹਿ ਵਿਰੋਧ ਜੋਈ ਮਨ ਨੂੰ ਅੰਤ ਕਾਲ ਹੈ, ਕਪ ਸੇ ਪ੍ਰੀਤ ਔਰ ਪ੍ਰਤੀਤ ਭਾਗ ਜਾਤ, ਭੋਗਨ ਕਾ ਨੇਹ ਦੇਹ ਬੁੱਧ ਦੇਤ ਗਾਲ ਹੈ। ਇਸ ਪ੍ਰਕਾਰ ਪਾਵਨ ਬਚਨ ਜੋ ਹਨ ਸਤਿਗੁਰੂ ਮਹਾਰਾਜ ਸਿੱਖਿਆਦਾਇਕ ਬਚਨ ਆਪਾਂ ਨੂੰ ਬਖਸ਼ਿਸ਼ ਕਰਦੇ ਹਨ। ਨਿਤ ਪ੍ਰਤ ਹਿਰ ਹੈ ਪਰ ਦਰਬ ਛਿੱਦਰ ਕਤ ਢਾਕੀ ਹੈ। ਜਿਹੜੇ ਪੁਰਸ਼ ਹਮੇਸ਼ਾ ਹੀ ਪਰ ਦਰਬ ਪਰਾਇਆ ਧਨ ਹਿਰਹ ਚਰਾਉਂਦੇ ਹਨ, ਉਹਨਾਂ ਦੇ ਛਿੱਦਰ ਕਤ ਦੋਸ਼ ਕਿਸ ਤਰ੍ਹਾਂ ਢਕੇ ਜਾ ਸਕਦੇ ਆ, ਉਹਨਾਂ ਦੇ ਦੋਸ਼ ਢਕੇ ਨਹੀਂ ਜਾਂਦੇ, ਅੰਤ ਨੂੰ ਜ਼ਰੂਰ ਪ੍ਰਗਟ ਹੋ ਜਾਂਦੇ ਆ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਣੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਲਸਣ ਵਾਂਗੂ ਉਹਦੀ ਬਦਬੂ ਜਿਵੇਂ ਜਾਂਦੀ ਨਹੀਂ, ਪ੍ਰਗਟ ਹੋ ਜਾਂਦੀ ਹੈ ਲਸਣ ਖਾ ਕੇ ਆਇਆ। ਇਸੇ ਪ੍ਰਕਾਰ ਗਲਤ ਕੰਮ ਵਾਲੇ ਦਾ ਕੰਮ ਸੋ ਪ੍ਰਗਟ ਹੀ ਹੋ ਜਾਂਦਾ, ਦੁਨੀਆਂ ਅੰਦਰ ਬਹਿ ਕੇ ਪਾਪ ਕਮਾਵੈ ਸੋ ਚੌਂ ਕੁੰਡੀ ਜਾਣੀਐ, ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ। ਸੋ ਜਿਹੜੇ ਜੀਵ ਮੰਦ ਖਿਆਲਾਂ ਨੂੰ ਤਿਆਗ ਕੇ ਪਵਿੱਤਰ ਮਨ ਹੋ ਕੇ ਹਰੀ ਗੁਣਾਂ ਨੂੰ ਰਸਨਾ ਦੁਆਰੇ ਰਮਤ ਉਚਾਰਦੇ ਹਨ, ਉਹ ਜੀਵ ਆਪਣੀਆਂ ਸਾਰੀਆਂ ਕੁਲਾਂ ਸੰਸਾਰ ਤੋਂ ਤਾਰ ਦਿੰਦੇ ਨੇ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਕਈ ਕੋਟਕ ਜੱਗ ਫਲਾ ਸੁਣ ਗਾਵਨ ਹਾਰੇ ਰਾਮ, ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ, ਹਰਿਹਾਂ ਸੁਣਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰਈ। ਇਹ ਹਰਿਆਂ ਜੋ ਸ਼ਰਧਾ ਨਾਲ ਹਰੀ ਦੇ ਗੁਣਾਂ ਨੂੰ ਸੁਣਦੇ ਹਨ ਅਤੇ ਪਾਰ ਬ੍ਰਹਮ ਦਾ ਵਿਚਾਰ ਕਰਦੇ ਹਨ, ਉਹ ਪਵਿੱਤਰ ਆਤਮਾ ਹੋਏ ਨੇ। ਸੋ ਹੁਣ ਪ੍ਰਭੂ ਦੇ ਪਿਆਰਿਆਂ ਦੀ ਗੱਲ ਸੁਣਾਉਂਦੇ ਨੇ, ਰੱਬ ਦੇ ਪਿਆਰੇ ਕੈਸੇ ਹੁੰਦੇ ਹਨ। ਉੱਪਰ ਬਣੈ ਆਕਾਸ ਤਲੈ ਧਰ ਸੋ ਹੋਤੀ। ਜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਭਗਤ ਜਨ ਗਰਮੀ ਦੀ ਮੌਸਮ 'ਚ ਕਿਧਰੇ ਬਾਹਰ ਜਾਣ ਤਾਂ ਉੱਪਰੋਂ ਆਕਾਸ਼ ਵੀ ਸੋਭਨੀਕ ਬਣ ਜਾਂਦਾ, ਭਾਵ ਬੱਦਲ ਵਾਲਾ, ਛਾਇਆ ਕਰਨ ਵਾਲਾ ਕਲਾਊਡੀ ਹੋ ਜਾਂਦਾ ਉਦੋਂ ਹੀ, ਅਤੇ ਸ਼ੀਤਲ ਪਵਨ ਚਲਾਉਂਦੇ ਹਨ, ਠੰਡੀ ਠੰਡੀ ਹਵਾ ਚੱਲਣ ਲੱਗ ਜਾਂਦੀ ਹੈ ਅਤੇ ਥੱਲਿਓਂ ਧਰਤੀ ਵੀ ਸੋਭਨੀਕ ਬਣ ਜਾਂਦੀ ਹੈ। ਭਾਵ ਰਸਤੇ ਵਿੱਚ ਜਿੰਨੇ ਵੀ ਕਠਿਨ ਦੁੱਖਦਾਈ ਕੰਡੇ ਰੋੜੇ ਆਦਿ ਹੁੰਦੇ ਨੇ ਸਭ ਫੁੱਲਾਂ ਵਰਗੇ ਹੋ ਜਾਂਦੇ ਨੇ। ਜਿਸ ਤਰ੍ਹਾਂ ਭਰਥ ਜੀ ਜਦ ਰਾਮ ਚੰਦਰ ਜੀ ਤਰਫ਼ ਚੱਲ ਕੇ ਗਏ ਸਨ ਤਾਂ ਹੇਠੋਂ ਧਰਤੀ ਵੀ ਕੋਮਲ ਬਣ ਗਈ ਸੀ ਅਤੇ ਉੱਪਰੋਂ ਬੱਦਲਾਂ ਨੇ ਵੀ ਛਾਂ ਕਰ ਦਿੱਤੀ ਸੀ, ਕਿਉਂਕਿ ਪਰਮਾਤਮਾ ਦੇ ਅਸੂਲ ਹੀ ਆ ਜਿਹੜੇ ਕਮਾਈ ਵਾਲੇ ਬੰਦੇ ਆ, ਬੰਦਗੀ ਆ ਜਿਨ੍ਹਾਂ ਦੀ, ਉੱਥੇ ਸਾਰਾ ਕੁਛ ਆਪਣੇ ਆਪ ਹੀ ਕਿਰਪਾ ਹੋ ਜਾਂਦੀ ਹੈ। ਮਹਾਰਾਜ ਨੇ ਤਾਂ ਇੱਥੇ ਆਪਾਂ ਨੂੰ ਬਖਸ਼ਿਸ਼ ਕਰਕੇ ਦੱਸਿਆ, ਜਦ ਗੁਰੂ ਨਾਨਕ ਦੇਵ ਜੀ ਮੱਕੇ ਵੱਲ ਗਏ ਤਾਂ ਵੱਡਾ ਸਾਰਾ ਬੱਦਲ ਅਸਮਾਨ ਦੇ ਵਿੱਚ ਉੱਪਰ ਉੱਪਰ ਰਿਹਾ, ਬਾਕੀ ਦੇ ਲੋਕ ਦੇਖਣ ਵੀ ਇਹਨਾਂ ਦੇ ਉੱਤੇ ਛਾਂ ਹੋਈ ਵੀ ਆ, ਸਾਡੇ 'ਤੇ ਧੁੱਪ ਹੈ, ਇਹ ਜ਼ਰੂਰ ਕੋਈ ਬਲੀ ਪੁਰਖ ਹੈ। ਅੰਤਰੀ ਭਾਵ ਇਹ ਹੈ, ਉੱਪਰ ਬਣੈ ਆਕਾਸ ਤਲੈ ਤਰ ਸੋਤੀ, ਸਾਰਿਆਂ ਪਦਾਰਥਾਂ ਵੱਲੋਂ ਉੱਪਰ ਉੱਪਰ ਹੋ ਗਿਆ, ਹੁਣ ਉਪਰਾਮ ਹੋਣ ਕਰਕੇ ਗੁਰਮੁਖਾਂ ਦਾ ਹਿਰਦਾ ਆਕਾਸ਼ ਜਿਹੜਾ ਹੈ, ਹਿਰਦਾ ਆਕਾਸ਼ ਉਹ ਸ਼ੋਭਨੀਕ ਬਣਦਾ, ਅਤੇ ਤਲਾ ਨਿਮਰਤਾ ਗੁਣ ਦੇ ਧਾਰਨ ਕਰਨ ਨਾਲ ਬੁੱਧੀ ਰੂਪ ਧਰਤੀ ਸ਼ੋਭਨੀਕ ਬਣਦੀ ਹੈ। ਦਹ ਦਿਸ ਚਮਕੈ ਬੀਜੁਲ ਮੁੱਖ ਕਾ ਜੋ ਹੋਤੀ, ਜਿਸ ਪਰਮੇਸ਼ਰ ਦਾ ਮੁੱਖ ਦਹ ਦਿਸ ਚਤਰਫੋਂ ਬਿਜਲੀ ਦੀ ਤਰ੍ਹਾਂ ਸੁੰਦਰ ਚਮਕ ਰਿਹਾ, ਉਸ ਭਗਵਾਨ ਦੇ ਮੁੱਖ ਨੂੰ ਗੁਰਮੁਖਾਂ ਰੂਪ ਸਖੀਆਂ ਜੋਹਤੀ ਵੇਖਦੀਆਂ ਨੇ। ਜਿਸ ਪ੍ਰਭੂ ਦੀ ਸੱਤਾ ਕਰਕੇ ਬਿਜਲੀ ਦਸੋ ਦਿਸ਼ਾ ਚਮਕਦੀ ਹੈ, ਉਸ ਭਗਵਾਨ ਦੇ ਮੁੱਖ ਨੂੰ ਜਗਿਆਸੂ ਰੂਪ ਸਖੀਆਂ ਵੇਖਦੀਆਂ ਨੇ, ਜਾਂ ਜਿਸ ਪ੍ਰਭੂ ਦੀ ਜੋਤ ਦਸੋ ਦਿਸ਼ਾ ਵਿੱਚ ਬਿਜਲੀ ਦੇ ਚਮਕਾਰੇ ਵਾਂਗੂ ਚਮਕ ਰਹੀ ਹੈ, ਉਸ ਮੁਖੀ ਪਰਮਾਤਮਾ ਨੂੰ ਮਹਾਤਮਾ ਰੂਪ ਸਖੀਆਂ ਵੇਖਦੀਆਂ ਨੇ। ਉੱਪਰ ਬਣੈ ਆਕਾਸ਼ ਤਲੈ ਧਰ ਸੋਹਤੀ, ਉੱਪਰ ਜੋ ਆਕਾਸ਼ ਚੰਦੋਏ ਦੀ ਨਿਆਈ ਬਣ ਰਿਹਾ ਉਹ ਬੱਦਲਾਂ ਕਰਕੇ ਸੋਭ ਰਿਹਾ, ਅਤੇ ਹੇਠਾਂ ਧਰਤੀ ਵੀ ਹਰਿਆਲਤਾ ਕਰਕੇ ਸੋਭਨੀਕ ਹੋ ਰਹੀ ਹੈ। ਦਹ ਦਿਸ ਚਮਕੈ ਬੀਜੁਲ ਮੁੱਖ ਕਾ ਜੋ ਹੋਤੀ, ਦਸੋਂ ਦਿਸ਼ਾਂ 'ਚ ਬਿਜਲੀ ਵੀ ਚਮਕ ਰਹੀ ਹੈ। ਐਸੇ ਸਮੇਂ 'ਚ ਪਤੀ ਵਰਤਾ ਇਸਤਰੀ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਦੇ ਮੁੱਖ ਵੱਲ ਜੋਹਤੀ ਦੇਖ ਰਹੀ ਹਾਂ। ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈ ਹੈ, ਮੈਂ ਦੇਸਾਂ ਪ੍ਰਦੇਸਾਂ ਵਿੱਚ ਖੋਜ ਤੋਂ ਲੱਭਦੀ ਫਿਰਦੀ ਹਾਂ ਪਰ ਮਿਲਿਆ ਨਹੀਂ ਹੈ। ਹੇ ਸਖੀਓ ਆਪ ਦੱਸੋ ਪਤੀ ਨੂੰ ਮੈਂ ਕਿਸ ਤਰੀਕੇ ਨਾਲ ਪਾਉਣਾ ਕਰਾਂ, ਹਰਿਆਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈ ਹੈ। ਹੇ ਹਰੀ ਦੀ ਪਿਆਰੀ ਸਖੀ, ਜੇ ਮੱਥੇ ਦੇ ਚੰਗੇ ਭਾਗ ਹੋਣ ਤਾਂ ਪਤੀ ਦੇ ਦਰਸ਼ਨਾਂ ਵਿੱਚ ਸਮਾਉਣਾ ਹੁੰਦਾ। ਉੱਪਰ ਬਣਿਆ ਆਕਾਸ਼ ਤਲੈ ਧਰ ਸੋਹਤੀ, ਜੋ ਚਿਦਾ ਆਕਾਸ਼ ਹੈ ਉਹ ਤਾਂ ਉੱਪਰ ਆਕਾਸ਼ ਦੀ ਨਿਆਈ ਬਣ ਰਿਹਾ ਅਤੇ ਥੱਲੇ ਬੁੱਧੀ ਰੂਪ ਧਰਤੀ ਸੇਜਾ ਦੀ ਨਿਆਈ ਸੋਭਨੀਕ ਹੋ ਰਹੀ ਹੈ। ਦਹਿ ਦਿਸ ਚਮਕੈ ਬੀਜਲ ਮੁੱਕਾ ਜੋਤੀ, ਦਸੋ ਦਿਸ਼ਾ ਵਿੱਚ ਚੇਤਨ ਸੱਤਾ ਰੂਪ ਬਿਜਲੀ ਚਮਕ ਰਹੀ ਹੈ। ਜਗਿਆਸੂ ਰੂਪ ਸਖੀ ਕਹਿ ਰਹੀ ਹੈ ਕਿ ਉਸ ਚੇਤਨ ਸੱਤਾ ਨਾਲ ਹੀ ਸਾਖੀ ਚੇਤਨ ਦੇ ਮੁੱਖ ਵੱਲ ਮੈਂ ਦੇਖ ਰਹੀ ਹਾਂ ਪਰ ਦਿਸਦਾ ਨਹੀਂ। ਖੋਜਤ ਫਿਰੋਂ ਵਿਦੇਸ਼ ਪੀਓ ਕਤ ਪਾਈ ਹੈ, ਹਿਰਦੇ ਵਿੱਚ ਦੇਸ਼ ਨੂੰ ਛੱਡ ਕੇ, ਵਿਦੇਸ਼ ਹੁੰਦਾ ਜੰਗਲਾਂ ਵਿੱਚ, ਤੀਰਥਾਂ ਵਿੱਚ, ਪਹਾੜਾਂ ਵਿੱਚ, ਮੈਂ ਉਸ ਪਤੀ ਪਰਮਾਤਮਾ ਨੂੰ ਖੋਜਦੀ ਫਿਰਦੀ ਹਾਂ, ਉਹ ਅਨਾਤਮਾਕਾਰ ਬਿਰਤੀ ਦੇ ਹੋਣ ਕਰਕੇ ਮਿਲਦਾ ਨਹੀਂ ਹੈ। ਹੇ ਸੰਤੋ ਆਪ ਦੱਸੋ ਅਤੇ ਪਤੀ ਪਰਮਾਤਮਾ ਨੂੰ ਮੈਂ ਕਿਵੇਂ ਪਾਵਾਂ। ਹਰਿਆਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈ ਹੈ, ਹਰਿਆਂ ਜੇ ਜਗਿਆਸੂ ਰੂਪ ਸਖੀ ਦੇ ਜੇ ਮੱਥੇ ਦੇ ਭਾਗ ਚੰਗੇ ਹੋਣ ਤਾਂ ਆਤਮਾਕਾਰ ਬਿਰਤੀ ਦੁਆਰਾ ਉਸ ਪਤੀ ਪਰਮਾਤਮਾ ਦੇ ਦਰਸ ਤੋਂ ਭਾਵ ਸਰੂਪ ਵਿੱਚ ਸਮਾਉਣਾ ਹੁੰਦਾ। ਹਰਿਆਂ ਜੇ ਮਸਤਕ ਦੇ ਚੰਗੇ ਭਾਗ ਹੋਣ ਤਾਂ ਸਤਿਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਦਰਬਾਰ ਦੇ ਦਰਸ਼ਨਾਂ ਵਿੱਚ ਸਮਾਉਣਾ ਹੁੰਦਾ।